ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਿਉਂ ਜਾਣੋ ਤਿਉਂ ਰਾਖ ਹਰ ਪ੍ਰਭ ਤੇਰਿਆ ਕੇਤੇ ਗਨੋ ਅਸੰਖ ਅਵਗੁਣ ਮੇਰਿਆ ਅਸੰਖ ਅਵਗੁਣ ਖਤੇ ਫੇਰੇ ਨਿਤ ਪ੍ਰਤ ਸਦ ਭੁੱਲੀਐ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੁੱਲੀਐ ਲੋਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂੰ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰਹੋ ਕਾਡ ਭਵ ਜਲ ਫੇਰਿਆ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗੁਣ ਹਮਾਰੇ ਦਇਆ ਕਰਹੋ ਕਿਸ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਮੂਕ ਊਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜਿਉਂ ਕਾਲ ਕਿਰਪਾ ਕਰਾਏ ਅੰਧ ਲਖੈ ਬਦਰੋ ਸੁਨੈ ਜਿਉਂ ਕਾਲ ਕਿਰਪਾ ਕਰਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋਂਡ ਮਹੱਲਾ ਚੌਥਾ ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਤੈ ਜਿਉਂ ਤ੍ਰਿਖਾਵੰਤ ਬਿਨ ਨੀਰ ਮੇਰਾ ਮਨ ਪ੍ਰੇਮ ਲਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਨੈ, ਮੇਰੇ ਮਨ ਅੰਤਰ ਕੀ ਪੀਰ, ਹਰ ਦਰਸ਼ਨ ਕਉ ਮੇਰਾ ਮਨ ਬਹੁ ਤਪਤੈ, ਜਿਉਂ ਤ੍ਰਿਖਾਵੰਤ ਬਿਨ ਨੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਪਤਿਤ ਪਾਵਨ ਭਗਤ ਵਛਲ, ਕਿਰਪਾ ਦੇ ਖਜ਼ਾਨੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਰਮ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਏਮਾਨ ਹੋ ਕਰਕੇ ਸਾਹਿਬਾਂ ਦੇ ਮੁਬਾਰਕ ਦਰਸ਼ਨ ਕਰਨ ਦਾ ਸੁਭਾਗ ਅਸੀਂ ਪ੍ਰਾਪਤ ਕਰ ਰਹੇ ਹਾਂ, ਜਿੱਥੇ ਵੱਡੇ ਭਾਗ ਸਾਡੇ ਜਾਗੇ ਨੇ ਗੁਰੂ ਕੇ ਮੁਬਾਰਕ ਦੀਦਾਰ ਪ੍ਰਾਪਤ ਕਰ ਰਹੇ ਹਾਂ, ਉੱਥੇ ਗੁਰਬਾਣੀ ਦਾ ਮਨੋਹਰ ਕੀਰਤਨ ਗੁਰਮੁਖਾਂ ਦੀ ਰਸ ਭਿੰਨੀ ਰਸਨਾ ਤੋਂ ਆਪ ਗੁਰਮੁਖਾਂ ਨੇ ਸਰਵਣ ਕੀਤਾ ਹੈ। ਸਤਿਗੁਰਾਂ ਨੇ ਜੋ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਪਾਵਨ ਸ੍ਰੀ ਮੁਖਵਾਕ ਹੁਕਮਨਾਮਾ ਸਾਹਿਬ ਸਾਨੂੰ ਬਖਸ਼ਿਸ਼ ਕੀਤਾ ਹੈ, ਆਓ ਬੜੇ ਹੀ ਸਤਿਕਾਰ ਸਹਿਤ ਸਤਿਗੁਰਾਂ ਦੇ ਉਹਨਾਂ ਮੁਬਾਰਕ ਬਚਨਾਂ ਦੀ ਸਾਂਝ ਪਾ ਸਕੀਏ, ਪਿਆਰ ਵਿੱਚ ਆ ਕੇ ਸਾਰੇ ਹੀ ਰਸਨਾ ਨੂੰ ਕਰੋ ਪਵਿੱਤਰ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਵਾਹਿਗੁਰੂ ਸਾਹਿਬ ਜੀਓ, ਗੋਂਡ ਮਹੱਲਾ ਚੌਥਾ। ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਤੈ, ਜਿਉਂ ਤ੍ਰਿਖਾਵੰਤ ਬਿਨ ਨੀਰ। ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਚੌਥੇ ਗੁਰੂ ਨਾਨਕ ਨਦਰੇ ਰਹਿਮਤ ਕਰਦੇ ਹਨ। ਸਾਧ ਸੰਗਤ ਜੀ, ਇਹ ਜੋ ਮੁਬਾਰਕ ਬਖਸ਼ਿਸ਼ ਭਰਿਆ ਬਚਨ ਹੈ 861 ਅੰਕ ਦੇ ਉੱਤੇ ਸੁਭਾਏਮਾਨ ਹੈ, 61 ਤੇ 62 ਦਾ ਉੱਪਰਲਾ ਹਿੱਸਾ। ਗੋਂਡ ਰਾਗ ਜਿਸ ਵਿੱਚ ਚੌਥੇ ਗੁਰਦੇਵ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਨੂੰ ਉਚਾਰਨ ਕਰਦੇ ਨੇ, ਤੇ ਗੁਰਮੁਖ ਦੇ ਅੰਦਰ ਦੀ ਪ੍ਰੀਤ ਕੈਸੀ ਹੈ ਗੁਰੂ ਨਾਲ, ਬੇਅੰਤ ਪ੍ਰਮਾਣ ਗੁਰੂ ਕੀ ਅੰਮ੍ਰਿਤ ਬਾਣੀ ਵਿੱਚੋਂ ਸਾਨੂੰ ਮਿਲਦੇ ਹਨ। ਸਤਿਗੁਰਾਂ ਨਾਲ ਗੁਰਸਿੱਖ ਦੀ ਪ੍ਰੀਤ, ਕਿਧਰੇ ਗੁਰੂ ਸਾਹਿਬ ਨੇ ਇੱਕ ਪਿਆਸੇ ਦੀ ਗੱਲ ਕੀਤੀ ਹੈ, ਜਿੱਦਾਂ ਕੋਈ ਪਿਆਸਾ ਬੰਦਾ ਜਿਹਨੂੰ ਪਾਣੀ ਦੀ ਪਿਆਸ ਲੱਗੀ ਹੋਵੇ ਤੇ ਪਾਣੀ ਵਾਸਤੇ ਉਹ ਬੜਾ ਬੇਬਲ ਹੋ ਜਾਂਦਾ ਹੈ, ਤੇ ਹਕੀਕਤ ਇਹ ਹੈ ਕਿ ਪਿਆਸ ਜਿਹਨੂੰ ਪਾਣੀ ਦੀ ਲੱਗਦੀ ਹੈ ਉਹਨੂੰ ਹੀ ਪਾਣੀ ਦੀ ਕੀਮਤ ਦਾ ਪਤਾ ਹੈ। ਦੂਜੇ ਨੂੰ ਨਹੀਂ। ਇੱਕ ਪਿਆਸੇ ਬੰਦੇ ਨੂੰ ਪਾਣੀ ਦੀ ਕੀਮਤ ਦਾ ਪਤਾ ਹੈ, ਅਤੇ ਗੁਰਮੁਖੋ ਹਕੀਕਤ ਇਹ ਹੈ ਕਿ ਜਿਹਦੇ ਅੰਦਰ ਵੇਦਨਾ ਹੋਵੇ, ਜਿਹਦੇ ਅੰਦਰ ਪ੍ਰੇਮ ਹੋਵੇ ਗੁਰੂ ਨਾਲ, ਸੱਚ ਇਹ ਹੈ ਕਿ ਗੁਰੂ ਦੇ ਦਰਸ਼ਨਾਂ ਦਾ ਕੀ ਮਹੱਤਵ ਹੈ, ਗੁਰੂ ਕੇ ਦਰਸ਼ਨ ਕਿੰਨੇ ਕੁ ਅਮੋਲਕ ਨੇ, ਇਹਦੀ ਵੀ ਕਦਰੋ ਕੀਮਤ ਜਿਹੜੀ ਹੈ ਉਹੀ ਗੁਰਮੁਖ ਜਾਣ ਸਕਦਾ ਹੈ ਜਿਹਦੇ ਅੰਦਰ ਉਹ ਸੱਚੀ ਪ੍ਰੀਤ ਹੋਵੇ। ਗੱਲ ਤਾਂ ਪ੍ਰੀਤ ਦੀ ਹੈ ਨਾ, ਗੱਲ ਭਾਵਨੀ ਦੀ ਹੈ, ਜਿੱਥੇ ਪ੍ਰੀਤ ਨਹੀਂ ਉੱਥੇ ਸਾਂਝ ਕਦੇ ਬਣਦੀ ਨਹੀਂ। ਜੇ ਮੱਛੀ ਦੀ ਪ੍ਰੀਤ ਪਾਣੀ ਨਾਲ ਹੈ ਤਾਂ ਪਾਣੀ ਵਿੱਚ ਤਦੇ ਹੀ ਉਹ ਅੱਠੇ ਪੈਰ ਰਹਿੰਦੀ ਹੈ, ਉਹਦਾ ਬਿਰਹਾ ਉਹਦੇ ਵਾਸਤੇ ਮੌਤ ਦਾ ਪੈਗਾਮ ਹੈ। ਜਿਵੇਂ ਸਾਧ ਸੰਗਤ ਪਪੀਹਾ ਹੈ, ਉਹ ਸਵੰਤੀ ਬੂੰਦ ਨੂੰ ਤਰਸਦਾ ਹੈ ਅਤੇ ਪ੍ਰਿਓ ਪ੍ਰਿਓ ਕਰਦਾ ਰਹਿੰਦਾ, ਅਤੇ ਜਿੰਨਾ ਚਿਰ ਉਹਨੂੰ ਸਵੰਤੀ ਬੂੰਦ ਨਾ ਮਿਲ ਜਾਏ ਉਨ੍ਹਾਂ ਚਿਰ ਤੱਕ ਉਹਦੇ ਅੰਦਰ ਨੂੰ ਟਿਕਾਈ ਨਹੀਂ ਮਿਲਦਾ, ਉਹ ਪੁਕਾਰਦਾ ਹੀ ਰਹਿੰਦਾ ਹੈ, ਪੁਕਾਰਦਾ ਹੀ ਰਹਿੰਦਾ। ਗੁਰਮੁਖ ਦੇ ਅੰਦਰ ਇਹੀ ਪਿਆਰ ਹੈ, ਐਸੀ ਪ੍ਰੀਤ ਹੈ, ਐਸਾ ਪ੍ਰੇਮ ਹੈ ਦਰਸ਼ਨਾਂ ਦਾ, ਉਹ ਵੇਦਨ ਵਾਲੇ ਪਿਆਰ ਵਾਲੇ ਇੰਝ ਬੇਨਤੀ ਕਰਦੇ ਨੇ, ਇਹ ਵਾਹਿਗੁਰੂ ਤੇਰੇ ਦਰਸ਼ਨਾਂ ਤੋਂ ਬਿਨਾਂ ਤਾਂ ਮੈਂ ਰਹਿ ਹੀ ਨਹੀਂ ਸਕਦਾ, ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਬਹਿ ਵੈ ਚੱਲੇ ਜੀਉ। ਅੱਖਾਂ ਵੀ ਬਹਿ ਤੁਰਦੀਆਂ ਨੇ, ਨੀਰ ਚੱਲਦਾ ਹੈ, ਵੈਰਾਗ ਦਾ ਜਲ ਚੱਲਦਾ ਹੈ, ਹੰਝੂ ਚੱਲਦੇ ਨੇ, ਉਹ ਤਾਂ ਰਹਿ ਹੀ ਨਹੀਂ ਸਕਦੇ। ਉਹ ਬੇਨਤੀ ਇਸ ਤਰ੍ਹਾਂ ਕਰਦੇ ਨੇ, ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆਂ, ਤਿਸ ਮੋਹਨ ਲਾਲ ਪਿਆਰੇ ਹਉ ਫਿਰੋ ਖੋਜੰਤੀਆਂ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ, ਨੈਣ ਹਮਾਰੇ ਪ੍ਰੇ ਰੰਗ ਰੰਗਾਰੇ, ਇੱਕ ਤਿਲ ਪੀਨਾ ਤੀਰੀਜੈ, ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ, ਚਾਤ੍ਰਿਕ ਜਿਵੈ ਤਿਸੰਤੀਆ, ਜਨ ਨਾਨਕ ਗੁਰਪੂਰਾ ਪਾਇਆ, ਸਗਲੀ ਤ੍ਰਿਖਾ ਬੁਝੰਤੀਆਂ। ਜਨ ਨਾਨਕ ਗੁਰਪੂਰਾ ਪਾਇਆ, ਸਗਲੀ ਤ੍ਰਿਖਾ ਬੁਝੰਤੀਆਂ। ਇਸ ਤਰ੍ਹਾਂ ਤੜਫਦੇ ਨੇ ਜਿੱਦਾਂ ਪਾਣੀ ਤੋਂ ਬਿਨਾਂ ਮੱਛੀ ਤੜਫਦੀ, ਜਿੱਦਾਂ ਬਬੀਹਾ ਸਵਾਨਤੀ ਬੂਣ ਤੋਂ ਬਿਨਾਂ ਪ੍ਰਿਓ ਪ੍ਰਿਓ ਪੁਕਾਰਦਾ ਰਹਿੰਦਾ ਹੈ, ਉਹ ਰਹਿ ਹੀ ਨਹੀਂ ਸਕਦੇ। ਦਰਸ਼ਨ ਹੀ ਉਹਨਾਂ ਦੇ ਜੀਵਨ ਦਾ ਆਸਰਾ ਬਣ ਜਾਂਦਾ ਹੈ। ਹਨੇਰੀ ਆਵੇ, ਝੱਖੜ ਝੁੱਲੇ, ਉਹ ਕਦੇ ਵੀ ਆਪਣਾ ਨਿਯਮ ਨਹੀਂ ਤੋੜਦੇ। ਅੰਮ੍ਰਿਤ ਬਾਣੀ ਦੇ ਮੁਬਾਰਕ ਬਚਨ ਆਪਾਂ ਪੜ੍ਹਦੇ ਹਾਂ, ਸਾਹਿਬ ਕਹਿੰਦੇ ਨੇ ਝੱਖੜ ਝਾਂਗੀ ਮੀਹੋ ਵਰਸੈ ਪੀ ਗੁਰ ਦੇਖਣ ਜਾਈ। ਫਿਰ ਵੀ ਗੁਰੂ ਨੂੰ ਦੇਖਣ ਵਾਸਤੇ, ਕਿਉਂਕਿ ਅਸਲ ਵਿੱਚ ਪਿਆਰ ਹੈ, ਜੇ ਪ੍ਰੇਮ ਨਹੀਂ ਜੇ ਪ੍ਰੀਤ ਨਹੀਂ ਅਤੇ ਗੁਰਮੁਖੋ ਨੇੜੇ ਰਹਿ ਕੇ ਵੀ ਦਰਸ਼ਨਾਂ ਦਾ ਲਾਭ ਨਹੀਂ ਪ੍ਰਾਪਤ ਕਰ ਸਕਦਾ। ਬਹੁਤ ਐਸੇ ਵੀ ਮੈਂ ਦੇਖੇ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਜਿਹੜਾ ਸਾਡਾ ਕੇਂਦਰੀ ਅਸਥਾਨ ਹੈ, ਗੁਰੂ ਦੇ ਪਿਆਰ ਵਾਲੇ ਗੁਰਸਿੱਖ ਕਈ ਐਸੇ ਵੀ ਭਾਗਾਂ ਵਾਲੇ ਨੇ ਜਿਹੜੇ ਰੋਜ਼ ਦਰਸ਼ਨ ਕਰਦੇ ਨੇ, ਨਿਤ ਦਰਸ਼ਨ। ਕਈ ਐਸੇ ਨਿਭਾਗੇ ਵੀ ਹੈ, ਘਰ 'ਤੇ ਉਹਨਾਂ ਦਾ ਬਿਲਕੁਲ ਹਰਿਮੰਦਰ ਸਾਹਿਬ ਦੇ ਗੁਆਂਢ ਵਿੱਚ ਹੈ। ਪੁੱਛੋ ਜੀ, ਮੈਨੂੰ ਤਾਂ ਮਹੀਨਾ ਭਰ ਹੋ ਗਿਆ, ਮੈਂ ਤਾਂ ਦਰਬਾਰ ਸਾਹਿਬ ਹੀ ਨਹੀਂ ਜਾ ਸਕਿਆ, ਕਰੀਏ ਕੀ, ਕੰਮਾਂ ਕਾਰਾਂ 'ਚ ਇੰਨੇ ਵਿਅਸਤ ਹੈ। ਅਤੇ ਉਹ ਵੀ ਭਾਗਾਂ ਵਾਲੇ ਨੇ, ਰਹਿੰਦੇ ਤੇ ਭਾਵੇਂ ਦੂਰ ਨੇ, ਲੇਕਿਨ ਪ੍ਰੀਤ ਜਿਹੜੀ ਹੈ ਨਾ, ਪ੍ਰੇਮ ਦੀ ਖਿੱਚ ਉਹਨਾਂ ਦੀ ਬਣੀ ਰਹਿੰਦੀ ਹੈ ਕਿ ਗੁਰੂ ਦੇ ਦਰਸ਼ਨ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਨਤਮਸਤਕ ਹੋਣਾ ਹੈ ਅਤੇ ਸਤਿਗੁਰਾਂ ਦੇ ਚਰਨਾਂ ਵਿੱਚੋਂ ਚੱਲ ਕੇ ਪਹੁੰਚ ਜਾਂਦੇ ਨੇ। ਬਿਰਹੇ ਦੀ ਗੱਲ ਹੈ, ਗੱਲ ਪ੍ਰੇਮ ਦੀ ਹੈ। ਜੇ ਪ੍ਰੇਮ ਹੋਵੇ, ਤੜਪ ਹੋਵੇ, ਤਾਂ ਸਾਧ ਸੰਗਤ ਮਨ ਕਰਦਾ ਹੈ ਦੀਦਾਰ ਕਰਨ ਦਾ। ਉਹ ਗੁਰਸਿੱਖ ਪਿਆਰੇ ਪ੍ਰੇਮ ਦੇ ਬੱਜੇ ਗੁਰੂ ਦੇ ਚਰਨਾਂ ਵਿੱਚ ਆ ਜਾਂਦੇ ਨੇ। ਉਹ ਸੱਚੀ ਪ੍ਰੀਤ ਬਾਰੇ ਇਸ ਪਾਵਨ ਸ਼ਬਦ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਦੱਸ ਰਹੇ ਨੇ ਕਿਹੋ ਜੀ ਪ੍ਰੀਤ ਹੈ। ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ, ਤੁਮ ਸਿਉਂ ਜੋਰ ਅਵਰ ਸੰਗ ਤੋਰੀ। ਉਹ ਸੱਚੀ ਪ੍ਰੀਤ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿੱਚ ਆਈ ਦਰਸ਼ਨ ਹਰ ਦੇਖਣ ਕੈ ਤਾਈ। ਇਹੋ ਜੀ ਵੇਦਨਾ ਹੈ ਉਹਨਾਂ ਦੇ ਮਨ ਵਿੱਚ, ਪ੍ਰੀਤ ਹੈ ਦਰਸ਼ਨਾਂ ਦੀ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਤ੍ਰਿਪਤੀ ਉਦੋਂ ਹੀ ਹੁੰਦੀ ਹੈ ਜਦੋਂ ਦਰਸ਼ਨ ਹੋ ਜਾਣ। ਰਾਏ ਬੁਲਾਰ ਬੜਾ ਹੀ ਪਿਆਰ ਵਾਲਾ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਪੌਰਾ। ਕੁਝ ਭਾਗ ਚੰਗੇ ਸਨ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਰਾਏ ਭੋਏ ਦੀ ਤਲਵੰਡੀ 'ਚ ਅਵਤਾਰ ਹੋਇਆ। ਬਚਪਨ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰ ਕਰਨ ਦਾ ਅਵਸਰ ਮਿਲਿਆ ਰਾਏ ਬੁਲਾਰ ਨੂੰ। ਰਾਜਾ ਸੀ, ਇਹਦੇ ਹੀ ਕੋਲ ਬਾਬਾ ਕਲਿਆਣ ਦਾਸ ਜੀ, ਜਿਨ੍ਹਾਂ ਦਾ ਨਾਮ ਬਾਬਾ ਕਾਲੂ ਜੀ ਵੀ ਆਉਂਦਾ ਇਤਿਹਾਸ ਵਿੱਚ, ਉਹ ਪਟਵਾਰੀ ਦਾ ਕੰਮ ਕਰਦੇ ਸਨ। ਰਾਏ ਬੁਲਾਰ ਦਾ ਗੁਰੂ ਨਾਨਕ ਪ੍ਰਤੀ ਐਸਾ ਪਿਆਰ, ਐਸੀ ਸ਼ਰਧਾ, ਇੰਨੀ ਖਿੱਚ, ਕਿਉਂਕਿ ਸਮਰੱਥ ਗੁਰੂ ਗੁਰੂ ਨਾਨਕ ਸਾਹਿਬ ਜੀ ਵਿੱਚੋਂ ਆਪਣੇ ਉਸ ਮੁਰਸ਼ਦ ਦੇ ਦਰਸ਼ਨ, ਕਦੇ ਸੱਪ ਨੇ ਗੁਰੂ ਨਾਨਕ ਸਾਹਿਬ 'ਤੇ ਛਾਇਆ ਕਰਨੀ, ਰਾਏ ਬੁਲਾਰ ਨੇ ਅੱਖੀ ਨਜ਼ਾਰਾ ਦੇਖਿਆ, ਕਦੇ ਇਹ ਦੇਖਿਆ ਕਿ ਗੁਰੂ ਨਾਨਕ ਸਾਹਿਬ ਵਿਸ਼ਰਾਮ ਕਰ ਰਹੇ ਨੇ, ਦਰਖਤ ਦੀ ਛਾਂ ਹੈ, ਸੂਰਜ ਇੱਕ ਪਾਸਿਓਂ ਦੂਜੇ ਪਾਸੇ ਚਲਿਆ ਗਿਆ, ਲੇਕਿਨ ਛਾਂ ਉੱਦਾਂ ਹੀ ਥਿਰ ਹੈ। ਜਾਣ ਲਿਆ ਕਿ ਇਹ ਕੋਈ ਸਧਾਰਨ ਮਨੁੱਖ ਨਹੀਂ ਹੈ, ਇਹ ਕੋਈ ਆਮ ਬੰਦਾ ਨਹੀਂ ਹੈ, ਚਰਨਾਂ ਨਾਲ ਪ੍ਰੀਤ ਲੱਗ ਗਈ। ਇੱਕ ਸੰਸਾਰੀ ਬਿਰਤੀ ਐਸੀ ਮਹਾਰਾਜ ਨੇ ਬਣਾਈ ਹੋਈ ਸੀ, ਬਾਬਾ ਕਲਿਆਣ ਚੰਦ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨਾਲ ਕਾਫੀ ਵਾਰੀ ਐਸੇ ਬਚਨ ਵੀ ਕਰ ਦਿੰਦੇ ਸੀ, ਤਾੜਨਾ ਵੀ ਕਰ ਦਿੰਦੇ ਸਨ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਆਪ ਹੀ ਉਹ ਪਰਦਾ ਬਣਾਇਆ ਹੋਇਆ ਸੀ, ਗੁਪਤ ਰਹਿੰਦੇ ਸਨ ਮਹਾਰਾਜ। ਇਹ ਨਾ ਇਹਨੂੰ ਸਮਝ ਲਈਏ ਕਿ ਬਈ ਬਾਬਾ ਕਾਲੂ ਜੀ ਵੀ ਕੋਈ ਸਧਾਰਨ ਜਿਹੇ ਬੰਦੇ ਸੀ, ਉਹਨਾਂ ਨੂੰ ਪਤਾ ਹੀ ਕੱਖ ਨਹੀਂ ਸੀ। ਨਹੀਂ, ਅਕਸਰ ਜਿਹਦੇ ਘਰ ਖੁਦ ਖੁਦਾ ਨੇ ਅਵਤਾਰ ਲਿਆ ਹੋਵੇ, ਉਹ ਵੀ ਸ਼ਖਸੀਅਤ ਪੂਜਣ ਦੇ ਯੋਗ ਹੋਇਆ ਕਰਦੀ ਹੈ, ਲੇਕਿਨ ਇਹ ਗੁਰੂ ਨਾਨਕ ਦੀ ਆਪਣੀ ਖੇਡ ਹੈ। ਸਾਹਿਬ ਗੁਰੂ ਨਾਨਕ ਜੀ ਮਹਾਰਾਜ ਨੇ ਪਿਤਾ ਜੀ ਨੂੰ ਵੀ ਉਹ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰਵਾਈ, ਜਦੋਂ ਪਿਤਰਾਂ ਦੇ ਦਰਸ਼ਨ ਕਰਾਤੇ ਸੀ ਕਿ ਦੇਖੋ ਜਿਨ੍ਹਾਂ ਵਾਸਤੇ ਤੁਸੀਂ ਕਹਿੰਦੇ ਵਰਤ ਰੱਖਣੇ ਨੇ, ਸਰਾਧ ਕਰਾਉਣਾ ਹੈ, ਉਹ ਤਾਂ ਸਾਰੇ ਸੱਚਖੰਡ ਬੈਠੇ ਨੇ। ਪੁੱਛਣ ਤੋਂ ਪਤਾ ਲੱਗਿਆ ਇਹ ਤਾਂ ਸਾਰੇ ਉਦੋਂ ਦੇ ਸੱਚਖੰਡ ਨੇ ਜਿਸ ਦਿਨ ਤੋਂ ਗੁਰੂ ਨਾਨਕ ਨੇ ਆਪ ਜੀ ਦੇ ਘਰ ਉਤਾਰ ਲਿਆ। ਉਹ ਸੱਚਖੰਡ ਦੇ ਨਜ਼ਾਰੇ बाबा कालू जी ने भी लाए ने। परालब भोगण तो बाद ते अचल पदवी नू वो भी प्राप्त हो गए। साध संगत जी बहुत वरी इस तरह हुंदा कि सतगुरां नू झिड़क दिंदे सी पिता जी, झिड़क देना राय बुलार नू बड़ा दुख लगना, उदी भावना गुरु नाल आम मनुखां वर्गी नहीं सी कि ये तां मेरे पटवारी दा लड़का है, नहीं वो अपना इष्ट मनदा सी गुरु नू। बेनतियां करनियां महाराज दे चरणा विच, पिता कल्याण चंद जी जां बाबा कालू जी एक वारी जो सौदा करन लई भेजिया भी खरा सौदा करके आओ, 20 रुपये देते। गुरु नानक साहब ने केड़ा खरा सौदा किया, साधु भुखिया नू प्रशादा छकाता, भोजन छकाया ते जदों घर आए ना मुड़के महाराज घर नहीं पहुंचे, बार बार एक तला सी जां छप्पड़ सी जिदे च पानी खड़िया सी उहदे कोल जा बैठे, पता लग गया कि गुरु नानक साहब ने कुछ इहो जिहा ही कम करके आए ने तां ही घर नहीं पहुंचे। पहुंच गए गुस्से नाल, ते इतिहासकार कहिंदे ने इन्ना गुस्सा कि सतवें आकाश ते पहुंच गया। उस वेले गुरु नानक साहब महाराज नूं बाबा कालू जी ने ताड़ना कर दित्ती, बेबे नानकी जी भैण ने बड़ा करदी सी भरा नाल विच आ गई छुड़ाया। ये गल जदों राय बुलार नूं पता लगी अखां भर आईआं ते बाबे कालू नूं आखिया तू कहिना पुत्तर ने उजाड़ा कर दिता, मैं ये सारा राज भाग जो खुदा ने मैनू दिता मैं ये कदमां तों वार देवां, मेरे नानक नूं कदे कुछ कही ना। किन्ना प्यार है। गुरु नानक साहब जी सुल्तानपुर लोधी चले गए। हुण राय बुलार दा मन नहीं लगता, चित नहीं लगता, गुरु गुरु चेते करता है, शरीर भी बिरद हो गया। लंबे समय बाद गुरु नानक साहब जी महाराज दे दर्शनां दा सुभाग मिलिया, गुरु नानक साहब आए ने। रात दिने बैठा गुरु नू चेते करता रहिंदा सी, अखां चो नीर किरदा रहिंदा, शरीर दी बेबलता है, बुजुर्ग हो गया है, नहीं उठ के जा के दर्शन भी कर सकता, लेकिन निरंतर जदों गुरु नानक जी नू इतना याद किया ते गुरु साहब प्रेम दे खिचे राय बुलार दे कोल चले गए। इतिहासकार कहिंदे ने जदों महाराज कोल गए दूरों दर्शन होए ना, शरीर च बल नहीं सी कि उठ के मत्था टेक लईए, इको दम मंजे दे पावियां नू हथ पाया ते उठना चाहिया ते गुरु नानक जी तेजी नाल अगे आके बांह फड़ ली, राय जी तुसी बैठे रहो, चरणा दे उत्ते मत्था रखिया, अखां वह तुरियां, सच्चे सतगुरा तू ते मैनू विछोड़ दिता है, तेरा विछोड़ा हुण झल्लिया नहीं जांदा। गुरु नानक जी ने असीस दित्ती, कहिंदे राय जी असी कदे तुहाडे तो दूर नहीं है, तुहाडे तो कदे दूर नहीं, सतगुरु मैं हुण रह नहीं सकदा, जा मैनू अपने नाल ही लै लो, मैनू अपने नाल ही लै चलो, नहीं ते मैनू सदा साक्षात हो जाओ। गुरु नानक साहब जी ने उदों राय बुलार नूं ਉਹ ਬ੍ਰਹਮ ਦੇ ਦੀਦਾਰ ਕਰਵਾਤੇ ਕਿ ਜਿੱਥੇ ਬੈਠੇ ਨੇ ਉੱਥੇ ਗੁਰੂ ਨਾਨਕ ਦਾ ਦਰਸ਼ਨ ਹੋਵੇ। ਪ੍ਰੇਮ ਹੈ ਇਹ, ਪ੍ਰੀਤ ਜਿਨ੍ਹਾਂ ਦੇ ਮਨ ਵਿੱਚ ਹੋਵੇ ਨਾ ਸਾਧ ਸੰਗਤ ਦਰਸ਼ਨਾਂ ਦੀ, ਗੁਰੂ ਦਰਸ਼ਨ ਵੀ ਉਹਨੂੰ ਹੀ ਦਿੰਦੇ ਨੇ। ਇਹ ਕੋਈ ਪਖੰਡ ਨਹੀਂ ਕਿ ਨੇਤਰ ਵਹਿ ਤੁਰੇ ਨੇ ਜੀ, ਅੱਖਾਂ ਚੋਂ ਨੀਰ ਚੱਲਦਾ ਹੈ ਜੀ, ਰਿਹਾ ਨਹੀਂ ਜਾਂਦਾ, ਬੇਬਲਤਾ ਹੋ ਗਈ, ਨਹੀਂ। ਜੇ ਤੁਸੀਂ ਅੰਮ੍ਰਿਤ ਬਾਣੀ ਦੇ ਬੋਲ ਪੜ੍ਹੋ ਨਾ ਤਾਂ ਇਸ ਗੱਲ ਦਾ ਸਾਨੂੰ ਪਤਾ ਲੱਗ ਜਾਏ ਕਿ ਬਿਰਹਾ ਕਿਹੋ ਜਿਹਾ ਹੈ। ਸਾਹਿਬਾਂ ਦੀ ਅੰਮ੍ਰਿਤ ਬਾਣੀ ਵਿੱਚ ਬਚਨ ਆਏ ਨੇ, ਪੰਥ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ, ਉਰਨਾ ਪੀਜੈ ਪੱਗ ਨਾ ਖਿਸੈ ਹਰ ਦਰਸ਼ਨ ਕੀ ਆਸਾ, ਉਡੋ ਨਾ ਕਾਗਾ ਕਾਰੇ ਬੇਗ ਮਿਲੀ ਜੈ ਆਪਣੇ ਰਾਮ ਪਿਆਰੇ। ਪ੍ਰੀਤ ਹੈ ਗੁਰਮੁਖ ਸੱਚੀ ਆਸ ਕੀ, ਜਿਤ ਪ੍ਰੀਤਮ ਸੱਚੇ ਪਾਈ ਹੈ ਸੱਚਾ ਪ੍ਰੇਮ। ਉਹ ਜਿਹੜੀ ਬਿਰਹਾ ਦੇ ਵਿੱਚ ਨੇ ਨਾ ਜੀਵ ਇਸਤਰੀਆਂ, ਉਹ ਤਾਂ ਇਹ ਜਿਹੀ ਹਾਲਤ ਹੋ ਜਾਂਦੀ ਹੈ ਜਿਵੇਂ ਕੋਈ ਸੰਸਾਰੀ ਪਤੀ ਗਿਆ ਹੋਵੇ। ਮਹਾਰਾਜ ਕਹਿੰਦੇ ਘਰ ਹੀ ਮੁੰਦ ਵਿਦੇਸ਼ ਪਿਰ ਨਿਤ ਝੂਰੇ ਸੰਭਾਲੇ। ਇਹ ਐਸੀ ਹਾਲਤ ਹੋ ਜਾਂਦੀ ਹੈ, ਮੁੰਦ ਹੈ ਇਸਤਰੀ ਘਰ ਵਿੱਚ, ਪਿਰ ਪਰਦੇਸ਼ ਗਿਆ ਹੈ, ਨਿਤ ਝੂਰੇ ਉਹਦੀ ਯਾਦ ਵਿੱਚ ਨਿਤ ਝੂਰਦੀਆਂ ਨੇ। ਇਹ ਉਹਨਾਂ ਬਾਰੇ ਲਿਖਿਆ ਹੈ ਗੁਰਬਾਣੀ ਦੇ ਵਿੱਚ। ਇੱਕ ਘਰੀ ਦਿਨ ਸਮੋਕੋ ਬਹੁਤ ਦਿਹਾਰੇ, ਦਰਸ਼ਨ ਕੀ ਮਨ ਆਸ ਘਨੇਰੀ। ਇਤਨੀ ਆਸਾ ਮਨ ਦੇ ਵਿੱਚ ਹੈ ਦਰਸ਼ਨਾਂ ਦੀ ਕਿ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੇ ਜੀਉ। ਉੱਪਰ ਚੜ੍ਹਦੇ ਨੇ ਕੋਠੇ 'ਤੇ ਚੜ੍ਹ ਚੜ੍ਹ ਕੇ, ਇੱਧਰ ਉੱਧਰ ਦੇਖਦੇ ਨੇ, ਰਸਤਾ ਦੇਖਦੇ ਨੇ ਵੀ ਕਦੋਂ ਮੇਰਾ ਪ੍ਰੀਤਮ ਆਏਗਾ, ਕਦੋਂ ਮੇਰਾ ਸਾਈਂ ਆਏਗਾ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਲਾਹੌਰ ਜਿਸ ਵੇਲੇ ਗਏ, ਸਾਧ ਸੰਗਤ ਗੁਰੂ ਰਾਮਦਾਸ ਜੀ ਮਹਾਰਾਜ ਦਾ ਹੁਕਮ ਪਾ ਕੇ ਗਏ ਸਨ। ਤਾਇਆ ਜੀ ਦੇ ਸਪੁੱਤਰ ਦਾ ਵਿਆਹ ਸੀ ਅਤੇ ਗੁਰੂ ਸਾਹਿਬ ਨੇ ਬਾਬਾ ਪ੍ਰਿਥੀ ਚੰਦ ਨੂੰ ਹੁਕਮ ਕੀਤਾ, ਉਹਨਾਂ ਜਵਾਬ ਦੇ ਦਿੱਤਾ ਮੈਂ ਤਾਂ ਨਹੀਂ ਜਾ ਸਕਦਾ। ਮਹਾਦੇਵ ਜੀ ਨੂੰ ਕਿਹਾ, ਉਹ ਕਹਿਣ ਲੱਗੇ ਜੀ ਮੇਰਾ ਤਾਂ ਚੇਤੀ ਨਹੀਂ ਹੈ ਕਿਸੇ ਵਿਆਹਾਂ ਸ਼ਾਦੀਆਂ 'ਚ ਜਾਣ ਦਾ। ਸਤਿਗੁਰਾਂ ਨੇ ਹੁਕਮ ਮੋੜਨਾ ਨਹੀਂ, ਗੁਰੂ ਜੀ ਨੂੰ ਆਗਿਆ ਕੀਤੀ ਜਿੰਨਾ ਚਿਰ ਅਸੀਂ ਖੁਦ ਬੁਲਾਵਾਂਗੇ ਨਹੀਂ ਉਨਾ ਚਿਰ ਆਉਣਾ ਨਹੀਂ, ਜਾਓ ਲਾਹੌਰ ਰਹੋ। ਵਿਆਹ ਤੋਂ ਬਾਅਦ ਜਿੱਥੇ ਚੂਨਾ ਮੰਡੀ ਜਗ੍ਹਾ ਹੈ, ਇਹ ਸਾਧ ਸੰਗਤ ਉਹ ਜਗ੍ਹਾ ਹੈ ਜਿੱਥੇ ਧੰਨ ਗੁਰੂ ਰਾਮਦਾਸ ਜੀ ਦਾ ਅਵਤਾਰ ਹੋਇਆ, ਚੂਨਾ ਮੰਡੀ, ਇਹ ਲਾਹੌਰ ਦੇ ਵਿੱਚ ਹੈ। ਸਾਹਿਬ ਕਹਿਣ ਲੱਗੇ ਗੁਰਮਤਿ ਦਾ ਉੱਥੇ ਪ੍ਰਚਾਰ ਕਰਨਾ ਅਤੇ ਸੱਚ ਜਾਣ ਲੈਣਾ ਕਿ ਜਿੰਨਾ ਚਿਰ ਬੁਲਾਈਏ ਨਾ ਨਾ ਉਨਾ ਚਿਰ ਇੱਧਰ ਨੂੰ ਆਉਣਾ ਨਹੀਂ। ਚਲੇ ਗਏ ਹੁਕਮ ਦੇ ਬੱਜੇ, ਵਿਆਹ ਕਾਰਜ ਸਾਰਾ ਕੁਛ ਹੋ ਗਿਆ, ਗੁਰਮਤਿ ਦਾ ਪ੍ਰਚਾਰ ਕਰਨ ਲੱਗ ਪਏ, ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰਨ ਲੱਗ ਪਏ। ਲੇਕਿਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੋਂ ਬਿਨਾਂ ਕਿਵੇਂ ਰਿਹਾ ਜਾਵੇ। ਉਹ ਬਿਰਹਾ ਹੁਣ ਅੰਦਰੋਂ ਖਿੱਚ ਪਾਉਣ ਲੱਗਿਆ ਅਤੇ ਸਾਧ ਸੰਗਤ ਗੁਰਮੁਖ ਤਾਂ ਕਹਿੰਦੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵੇਚ ਆਈ ਦਰਸ਼ਨ ਹਰ ਦੇਖਣ ਕਹਿ ਤਾਈ। ਮੈਂ ਤਾਂ ਆਪਣਾ ਆਪ ਵੇਚ ਦੇਵਾਂ, ਕੋਈ ਮੈਨੂੰ ਦਰਸ਼ਨ ਕਰਾ ਤੇ ਦੇਵੇ, ਕੋਈ ਮਿਲਾ ਤੇ ਦੇਵੇ, ਮੇਰੇ ਮਨ ਪ੍ਰੇਮ ਲਗਾ, ਮੇਰੇ ਮਨ ਪ੍ਰੇਮ ਲਗੋ ਹਰ ਤੀਰ, ਤੀਰ ਲੱਗਣ ਲੱਗ ਪਏ ਅੰਦਰ, ਵੇਦਨਾ ਹੈ, ਪੀੜਾ ਹੈ। ਇਹ ਪੀੜ ਆਮ ਮਨੁੱਖ ਕੀ ਜਾਣੇ ਵੀ ਇਹ ਪੀੜ ਕਿਹੋ ਜਿਹੀ ਹੈ। ਮੈਂ ਇੱਕ ਉਦਾਹਰਣ ਦੇਣ ਲੱਗਾ, ਭਾਵੇਂ ਹੈ ਸੰਸਾਰੀ। ਇੱਕ ਰਾਜਾ ਸੀ, ਉਹਦੀਆਂ ਬਹੁਤ ਸੀਆਂ ਰਾਣੀਆਂ ਸਨ। ਰਾਜਾ ਇੱਕ ਵਾਰੀ ਕਿਤੇ ਪਰਦੇਸ ਚਲਾ ਗਿਆ, ਪਰਦੇਸ ਗਿਆ ਰਾਜਾ, ਉਹਨੇ ਸੁਨੇਹਾ ਭੇਜਿਆ ਰਾਣੀਆਂ ਨੂੰ, ਕਹਿਣ ਲੱਗਾ ਜੀ ਮੈਨੂੰ ਲਿਖ ਕੇ ਭੇਜੋ ਜੇ ਕੋਈ ਵੀ ਵਸਤੂ ਦੀ ਤੁਹਾਨੂੰ ਲੋੜ ਹੋਵੇ, ਕੋਈ ਚੀਜ਼ ਦੀ ਜ਼ਰੂਰਤ ਹੋਵੇ ਤਾਂ ਮੈਨੂੰ ਜ਼ਰੂਰ ਦੱਸੋ। ਹੁਣ ਰਾਣੀਆਂ ਚਿੱਠੀਆਂ ਲਿਖਣ ਲੱਗੀਆਂ, ਕਿਸੇ ਨੇ ਲਿਖਿਆ ਮੈਨੂੰ ਵਾਲੀਆਂ ਲਿਆ ਦਿਓ, ਕਿਸੇ ਨੇ ਲਿਖਿਆ ਵੀ ਮੈਨੂੰ ਸੁੰਦਰ ਕੱਪੜੇ ਲਿਆ ਕੇ ਦੇਣੇ, ਕਿਸੇ ਨੇ ਖਾਣ ਦੀ ਵਸਤੂ ਮੰਗਾਈ, ਕਿਸੇ ਨੇ ਕੁਝ ਮੰਗਾਇਆ, ਕਿਸੇ ਨੇ ਕੁਝ ਮੰਗਾਇਆ। ਇੱਕ ਰਾਣੀ ਸੀ ਜਿਹੜੀ ਪ੍ਰੇਮ ਵਾਲੀ ਸੀ, ਉਹਨੇ ਸਾਧ ਸੰਗਤ ਕਲਮ ਲਈ ਲਾਲ ਰੰਗ ਦੀ। ਲਾਲ ਰੰਗ ਨਾਲ ਉਹਨੇ ਕੇਵਲ ਲਿਖਿਆ ਸਾ, ਸਾ ਲਿਖ ਕੇ ਕੇਵਲ ਚਿੱਠੀ ਭੇਜ ਦਿੱਤੀ। ਹੁਣ ਰਾਜੇ ਨੇ ਵਾਰੀ ਵਾਰੀ ਚਿੱਠੀਆਂ ਖੋਲੀਆਂ, ਕਦੇ ਪੜ੍ਹਦਾ ਹੈ ਕਿਸੇ ਨੇ ਵਾਲੀਆਂ ਮੰਗਾਈਆਂ, ਕਿਸੇ ਨੇ ਗਹਿਣੇ ਮੰਗਾਏ ਨੇ, ਕਿਸੇ ਨੇ ਹਾਰ ਮੰਗਾਇਆ, ਕਿਸੇ ਨੇ ਲਾਲ ਮੰਗਾਇਆ, ਕਿਸੇ ਨੇ ਮੋਤੀ ਮੰਗਾਏ, ਕਿਸੇ ਨੇ ਖਾਣ ਵਾਲੇ ਭੋਜਨ ਮੰਗਾਇਆ, ਕਿਸੇ ਨੇ ਕੁਝ ਅਤੇ ਕਿਸੇ ਨੇ ਕੁਝ। ਅਤੇ ਇੱਕ ਜਦੋਂ ਚਿੱਠੀ ਖੋਲ੍ਹੀ ਉਹਦੇ 'ਤੇ ਲਿਖਿਆ ਸੀ ਕੇਵਲ ਸਾ। ਇੰਝ ਪ੍ਰਤੀਤ ਹੋਇਆ ਵੀ ਜਿੱਦਾਂ ਕਿਸੇ ਮਖੌਲ ਕੀਤਾ ਹੋਵੇ। ਵਜ਼ੀਰ ਨੂੰ ਕੋਲ ਬੁਲਾ ਕੇ ਪੁੱਛਿਆ ਵੀ ਇਹਦਾ ਕੀ ਮਤਲਬ ਹੈ, ਸਾਹ ਦਾ ਕੀ ਮਤਲਬ ਹੈ। ਵਜ਼ੀਰ ਬੜਾ ਸਿਆਣਾ ਸੀ, ਕਹਿਣ ਲੱਗਾ ਇਹਦੀ ਤਾਂ ਵਿਚਾਰ ਕਰਨੀ, ਮੈਨੂੰ ਵੀ ਸਮਾਂ ਦਿਓ, ਇੱਕ ਰਾਤ ਦਾ ਸਮਾਂ ਦਿਓ, ਮੈਂ ਕੱਲ੍ਹ ਨੂੰ ਇਹਦਾ ਉੱਤਰ ਜ਼ਰੂਰ ਦਿਆਂਗਾ, ਇਹਦੇ 'ਚ ਕੋਈ ਰਮਜ਼ ਭਰੀ ਗੱਲ ਹੈ। ਰਾਜਨ ਇਹ ਇਉਂ ਨਾ ਸਮਝੋ ਵੀ ਤੁਹਾਨੂੰ ਮਖੌਲ ਕੀਤਾ ਹੈ। ਉਹਨੇ ਕਿਹਾ ਠੀਕ ਹੈ ਬਈ, ਸਮਾਂ ਲੈ ਲਓ, ਸਵੇਰੇ ਮੈਨੂੰ ਜ਼ਰੂਰ ਦੱਸਣਾ। ਸਾਰੀ ਰਾਤ ਸੋਚਦਾ ਰਿਹਾ ਵੀ ਇਹ ਕੀ ਮਤਲਬ ਕੀ ਹੈ। ਇਹ ਸਾਹ ਦੇ ਪਿੱਛੇ ਕੁਝ ਲੁਕਿਆ ਹੋਇਆ ਹੈ, ਛੁਪਿਆ ਹੋਇਆ ਹੈ, ਲੇਕਿਨ ਹੈ ਕੀ। ਸੋਚਦਿਆਂ ਸੋਚਦਿਆਂ ਮਨ ਵਿੱਚ ਇੱਕੋ ਦਮ ਉਹ ਗੱਲ ਫੁਰ ਗਈ, ਸਿਆਈ ਹੈ ਲਾਲ ਅਤੇ ਲਿਖਿਆ ਹੈ ਸਾਹ। ਇਹਦਾ ਮਤਲਬ ਰਾਣੀ ਨੇ ਲਿਖਿਆ ਹੈ ਕਿ ਲਾਲ ਸਾਹ, ਲਾਲਸਾ ਹੈ ਮੈਨੂੰ ਮਿਲਣ ਦੀ। ਵਜ਼ੀਰ ਸਵੇਰੇ ਰਾਜੇ ਦੇ ਦਰਬਾਰ 'ਚ ਆਇਆ, ਰਾਜਨ ਨੇ ਪੁੱਛਿਆ ਬਈ ਉਹ ਚਿੱਠੀ ਦਾ ਮਤਲਬ ਸਮਝਿਆ। ਕਹਿਣ ਲੱਗੇ ਰਾਜਨ, ਮੈਂ ਬਹੁਤ ਵਾਚਣ ਤੋਂ ਬਾਅਦ, ਬਹੁਤ ਵਿਚਾਰ ਕਰਨ ਤੋਂ ਬਾਅਦ ਇਸ ਨਤੀਜੇ 'ਤੇ ਪਹੁੰਚਿਆ, ਮੈਨੂੰ ਉਹਦੇ ਅਰਥ ਮਿਲ ਗਏ ਨੇ। ਰਾਜੇ ਨੇ ਆਖਿਆ ਵੀ ਦੱਸ ਕੀ ਹੈ। ਸਾਹ ਤੋਂ ਭਾਵ ਕੀ, ਰਾਜਨ ਕੇਵਲ ਸਾਹ ਨਹੀਂ, ਕਲਮ ਲਾਲ ਹੈ, ਲਾਲ ਦੇ ਨਾਲ ਸਾਹ ਮਿਲਾਤਾ ਕਿ ਰਾਣੀ ਨੇ ਇਹ ਕਿਹਾ ਮੈਨੂੰ ਕਿਸੇ ਵਸਤਰ ਦੀ ਲੋੜ ਨਹੀਂ, ਮੈਨੂੰ ਕਿਸੇ ਗਹਿਣੇ ਦੀ ਲੋੜ ਨਹੀਂ, ਮੈਨੂੰ ਲੋੜ ਹੈ ਤੇਰੀ ਲਾਲਸਾ ਹੈ, ਕੇਵਲ ਲਾਲਸਾ ਹੈ ਤੈਨੂੰ ਮਿਲਣ ਦੀ, ਅਤੇ ਤੂੰ ਛੇਤੀ ਆ ਜਾ। ਰਾਜਾ ਬੜਾ ਖੁਸ਼ ਹੋਇਆ। ਇਹ ਅੰਦਰ ਦੀ ਗੱਲ, ਅੰਦਰ ਦੀ ਪ੍ਰੀਤ, ਇਹਨੂੰ ਹਰ ਬੰਦਾ ਨਹੀਂ ਸਮਝ ਸਕਦਾ। ਨੇਤਰਾਂ 'ਚੋਂ ਜਲ ਕਿਉਂ ਚੱਲਦਾ ਹੈ, ਅੰਦਰ ਨੂੰ ਪੀੜ ਲੱਗੀ ਹੈ। ਉਹ ਤਾਂ ਇਹੋ ਜਿਹੇ ਨੇ ਆਸ਼ਕਾਰੇ ਨਵ ਨਿਸ਼ਾਨੀ ਐ ਪਿਸਰ। ਕਿਸੇ ਫਾਰਸੀ ਦੇ ਵਿਦਵਾਨ ਨੇ ਲਿਖਿਆ ਕਿ ਉਹ ਤਾਂ ਜਿਹੜੇ ਗੁਰਮੁਖ ਨੇ ਜਿਨ੍ਹਾਂ ਨੂੰ ਪ੍ਰੇਮ ਲੱਗ ਜਾਏ, ਉਹ ਇਹੋ ਜਿਹਾ ਲੱਗ ਜਾਂਦਾ ਹੈ, ਉਹਨਾਂ 'ਚ ਨੌ ਨਿਸ਼ਾਨੀਆਂ ਦਿਖਾਈ ਪੈਣ ਲੱਗ ਪੈਂਦੀਆਂ ਨੇ। ਨੌ ਨਿਸ਼ਾਨੀਆਂ, ਆਸ਼ਕਾਰੇ ਨਵ ਨਿਸ਼ਾਨੀ ਐ ਪਿਸਰ, ਇਹ ਸਰਦੋ ਰੰਗ ਜ਼ਰਦੋ ਚਸ਼ਮ ਤਰ, ਕਮ ਖੁਰਦਨੋ ਕਮ ਗੁਫਤਨੋ ਖੁਆਬਸ ਹਰਾਮ, ਇੰਤਜ਼ਾਰੀ ਬੇਕਰਾਰੀ ਦਸਤ ਸਰ। ਇਹ ਕੀ ਨੇ ਨੌ ਨਿਸ਼ਾਨੀਆਂ? ਇਹ ਸਰਦੋ, ਲੰਬੇ ਲੰਬੇ ਸਾਹ ਲੈਣੇ, ਹੌਕੇ ਲੈਣੇ। ਰੰਗ ਜ਼ਰਦੋ, ਪੀਲਾ ਪੈ ਜਾਣਾ ਰੰਗ, ਵਿਛੋੜਾ ਇਹੋ ਜਿਹਾ ਹੈ। ਗੁਰਬਾਣੀ 'ਚ ਤਾਂ ਮਹਾਰਾਜ ਨੇ ਇਹਨੂੰ ਕਿਹਾ ਵਿਛੋੜੇ ਜੰਬੂਰ। ਵਿਛੋੜਾ ਕਿਹੋ ਜਿਹਾ? ਬਹੁਤ ਦੁੱਖ ਦਿੰਦਾ ਹੈ, ਪੀੜਾ ਦਿੰਦਾ ਹੈ, ਜੰਬੂਰਾਂ ਵਾਂਗੂ ਵੱਜਦਾ ਹੈ। ਅਤੇ ਕਹਿੰਦੇ ਵਿਛੋੜਾ ਸੁਣੇ ਦੁੱਖ, ਬਿਨ ਡਿੱਠੇ ਮਰਿਓਦ, ਬਾਜ ਪਿਆਰੇ ਆਪਣੇ ਬਿਰਹੀ ਨਾਤੀ ਰੋਧ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਬਿਰਹੀ ਨਾਤੀ ਰੋਧ। ਧੀਰਜ ਹੀ ਨਹੀਂ ਆਉਂਦਾ, ਟਿਕਾ ਹੀ ਨਹੀਂ ਆਉਂਦਾ, ਮਨ ਵਿੱਚ ਸ਼ਾਂਤੀ ਨਹੀਂ ਆਉਂਦੀ, ਮਨ ਅਸ਼ਾਂਤ ਹੋ ਜਾਂਦਾ। ਰੰਗ ਜ਼ਰਦੋ ਚਸ਼ਮ ਤਰ, ਚਸ਼ਮ ਕਹਿੰਦੇ ਨੇ ਅੱਖਾਂ ਨੂੰ, ਤਰ ਕਹਿੰਦੇ ਨੇ ਤਰਨੀਆਂ, ਪਾਣੀ ਚੱਲਣਾ, ਨੀਰ ਵਗਣਾ, ਨੀਰ ਚੱਲਦਾ ਹੈ। ਕੰਮ ਗੁਫਤ ਨੂੰ, ਕੰਮ ਖੁਰਦ ਨੂੰ, ਉਹ ਗੁਫਤਗੂ ਵੀ ਬੰਦ ਕਰ ਦਿੰਦੇ ਨੇ, ਚਿੱਤ ਨਹੀਂ ਕਰਦਾ ਵੀ ਕਿਸੇ ਨਾਲ ਗੱਲਬਾਤ ਵੀ ਕਰੀਏ। ਅਤੇ ਹਕੀਕਤ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਜਦੋਂ ਲਾਹੌਰ ਗਏ ਨਾ, ਉਹਨਾਂ ਦੀ ਵੀ ਇਹ ਹੀ ਹਾਲਤ ਹੋ ਗਈ ਸੀ। ਐਵੇਂ ਨਹੀਂ ਲਿਖਿਆ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ, ਬਿਲਪ ਕਰੇ ਚਾ ਤ੍ਰਿਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦੇਖੇ ਗੁਰਦਰਬਾਰੇ ਜੀਉ, ਹਉ ਘੋਲੀ ਜੀਉ ਘੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜੀਉ। ਕੰਮ ਖੁਰਦ ਨੂੰ, ਖਾਣਾ ਵੀ ਘੱਟ ਹੋ ਜਾਂਦਾ ਹੈ, ਚਿੱਤ ਨਹੀਂ ਕਰਦਾ ਕੁਝ ਖਾਣ ਨੂੰ। ਖੁਆਬਸ਼ ਹਰਾਮ, ਖੁਆਬਸ਼ ਹਰਾਮ ਤੋਂ ਭਾਵ ਨੀਂਦ ਹਰਾਮ ਹੋ ਜਾਂਦੀ, ਨੀਂਦ ਹੀ ਨਹੀਂ ਆਉਂਦੀ। ਜਦੋਂ ਸਾਧ ਸੰਗਤ ਦੁੱਖ ਦੀ ਘੜੀ ਬਣ ਜਾਏ ਨਾ, ਤੇ ਸਮਾਂ ਵੀ ਨਹੀਂ ਲੰਘਦਾ ਹੁੰਦਾ, ਟਾਈਮ ਵੀ ਬਹੁਤ ਲੰਬਾ ਲੰਬਾ, ਚਾਰ ਪਹਿਰ ਚੋਂ ਜੁਗੇ ਸਮਾਨੇ, ਰਹਿਣ ਭਈ ਤਬ ਅੰਤ ਨਾ ਜਾਣੇ, ਏਕ ਘਰੀ ਦਿਨ ਸਮੋਕੋ ਬਹੁਤ ਬਿਹਾਵੈ, ਬਹੁਤ ਲੰਬੀ ਲੰਬੀ ਜਾਂਦੀ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲ ਜੋ ਗੋਤਾ, ਇੱਦਾਂ ਦੀ ਹਾਲਤ ਹੋ ਜਾਂਦੀ ਹੈ। ਇੰਤਜ਼ਾਰੀ ਬੇਕਰਾਰੀ, ਇੰਤਜ਼ਾਰੀ ਲੱਗੀ ਰਹਿੰਦੀ, ਕਦੇ ਇੱਧਰ ਨੂੰ ਦੇਖਦੇ ਹੁਣ ਆਏਗਾ, ਹੁਣ ਮੇਰਾ ਪਿਆਰਾ ਆਏਗਾ, ਇੰਤਜ਼ਾਰੀ ਬੇਕਰਾਰ, ਬੇਕਰਾਰ ਹੁੰਦਾ ਮਨ। ਦਸਤ ਸਰ, ਹੱਥ ਸਿਰ ਦੇ ਉੱਤੇ ਲਾ ਕੇ ਬੈਠੇ ਇੰਤਜ਼ਾਰ ਕਰਦੇ ਰਹਿੰਦੇ ਨੇ, ਇਹ ਨੌ ਨਿਸ਼ਾਨੀਆਂ ਨੇ। ਇਹ ਹੈ ਇਹੋ ਜਿਹੀ ਪ੍ਰੀਤ, ਇਹੋ ਜਿਹੀ ਖਿੱਚ। ਅਤੇ ਧੰਨ ਗੁਰੂ ਰਾਮਦਾਸ ਕਹਿੰਦੇ, ਮੇਰਾ ਵੀ ਇਹੋ ਜਿਹਾ ਮਨ ਉਹਦੇ ਦਰਸ਼ਨਾਂ ਲਈ ਹੈ। ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤ ਹੈ, ਤਪ ਰਿਹਾ ਹੈ ਦਰਸ਼ਨਾਂ ਦੇ ਲਈ। ਜਿਉਂ ਤ੍ਰਿਖਾਵੰਤ ਬਿਨ ਨੀਰ, ਜਿਵੇਂ ਪਿਆਸਾ ਪਾਣੀ ਨੂੰ ਭਾਲਦਾ ਹੈ, ਭੱਜਦਾ ਹੈ, ਲੋਚਦਾ ਹੈ। ਮੇਰੇ ਮਨ ਪ੍ਰੇਮ ਲਗੋ ਹਰ ਤੀਰ, ਮੇਰੇ ਮਨ ਵਿੱਚ ਪ੍ਰੇਮ ਦੇ ਤੀਰ ਲੱਗ ਰਹੇ ਨੇ, ਪੀੜਾ ਦੇ ਰਹੇ ਨੇ। ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰੇ ਮਨ ਅੰਤਰ ਕੀ ਪੀਰ। ਹੁਣ ਅੰਦਰ ਦੀ ਪੀੜ ਕੋਈ ਕੀ ਜਾਣੇਗਾ, ਇਹ ਤਾਂ ਧੰਨ ਗੁਰੂ ਅਮਰਦਾਸ ਮਹਾਰਾਜ, ਮੇਰੇ ਸਤਿਗੁਰੂ ਹੀ ਜਾਣਦੇ ਨੇ ਮੇਰੇ ਅੰਦਰ ਕਿੰਨੀ ਪ੍ਰੀਤ ਹੈ। ਉਹ ਪ੍ਰੇਮ ਤਾਂ ਗੁਰੂ ਅਮਰਦਾਸ, ਗੁਰੂ ਨਾਨਕ ਸਾਹਿਬ ਜਾਣਦੇ ਨੇ। ਰਹਾਉ ਮੇਰੇ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ, ਸੋ ਭਾਈ ਸੋ ਮੇਰਾ ਵੀਰ। ਵਿਸ਼ਰਾਮ ਦੇ ਕੇ ਕਹਿੰਦੇ, ਉਹ ਪ੍ਰੀਤਮ ਦੀ ਕੋਈ ਗੱਲ ਹੀ ਸੁਣਾ ਦੇ, ਮੇਰੇ ਪ੍ਰੀਤਮ ਕੀ ਕੋਈ ਬਾਤ ਸੁਣਾਵੈ। ਸੋ ਭਾਈ, ਉਹ ਮੇਰਾ ਭਾਈ ਭਰਾ ਹੈ, ਉਹ ਮੇਰਾ ਵੀਰ ਹੈ, ਕਿੱਡਾ ਸਤਿਕਾਰ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ, ਗੁਰੂ ਨਾਨਕ ਸਾਹਿਬ ਮਹਾਰਾਜ ਤਾਂ ਕਹਿੰਦੇ, ਸੀਸ ਵੱਡੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਮੇਰੇ ਪ੍ਰੀਤਮ ਦੀ ਕੋਈ ਗੱਲ ਹੀ ਸੁਣਾ ਦੇਵੇ ਮੈਨੂੰ, ਉਹਨੂੰ ਭੇਟ ਕੀ ਦਈਏ, ਉਹਨੂੰ ਭੇਟਾ ਕੀ ਦਮੜਿਆਂ ਦੇ ਨਾਲ, ਨਹੀਂ ਉਹਨੂੰ ਤਾਂ ਮੈਂ ਆਪਾਂ ਹੀ ਵਾਰ ਦਿਆਂ, ਆਪਾਂ ਹੀ ਵਾਰੀ ਫੇਰੀ ਜਾਵਾਂ ਉਸ ਗੁਰਸਿੱਖ ਪਿਆਰੇ ਤੋਂ। ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ, ਲੈ ਸਤਿਗੁਰ ਕੀ ਮਤ ਧੀਰ। ਸਖੀਓ, ਸੰਤੋ, ਸਹੇਲੀਓ, ਮਿਲ ਮਿਲ ਕੇ ਉਸ ਵਾਹਿਗੁਰੂ ਦੇ ਗੁਣ ਕਹੋ, ਉਹਦੇ ਗੁਣ ਸੁਣਾਓ ਮੈਨੂੰ। ਲੈ ਸਤਿਗੁਰ ਕੀ ਮਤ ਧੀਰ, ਸਤਿਗੁਰਾਂ ਤੋਂ ਇਹ ਮਤ ਲੈ ਕੇ, ਧੀਰਜ ਲੈ ਕੇ ਮੈਨੂੰ ਉਸ ਵਾਹਿਗੁਰੂ ਦੇ ਗੁਣ ਸੁਣਾਓ, ਜਿਸ ਕਾਰਨ ਮੈਨੂੰ ਵੀ ਧੀਰਜ ਮਿਲ ਸਕੇ, ਮੈਨੂੰ ਟਕਾ ਮਿਲ ਸਕੇ, ਮੈਨੂੰ ਸ਼ਾਂਤੀ ਆ ਜਾਵੇ, ਇਹ ਬਖਸ਼ਿਸ਼ ਕਰੋ। ਜਨ ਨਾਨਕ ਕੀ ਹਰ ਆਸ ਪੁਜਾਵੋ, ਹਰ ਦਰਸ਼ਨ ਸ਼ਾਂਤ ਸਰੀਰ। ਅਖੀਰ 'ਤੇ ਬੇਨਤੀ ਕਰਦੇ ਨੇ, ਮੇਰੇ ਮਨ 'ਚ ਆਸਾ ਹੈ, ਇਹ ਪੂਰੀ ਕਰ ਦਿਓ, ਮੈਨੂੰ ਦਰਸ਼ਨ ਦੇ ਦਿਓ ਵਾਹਿਗੁਰੂ, ਤਾਂ ਮੇਰਾ ਸਰੀਰ ਜਿਹੜਾ ਸ਼ਾਂਤ ਹੋ ਜਾਵੇ, ਇਹ ਤੜਪ ਜਿਹੜੀ ਹੈ ਨਾ ਲੱਗੀ, ਬੇਬਲਤਾ, ਇਹ ਮਿਟ ਜਾਵੇ। ਇਹ ਅਰਦਾਸ ਕਰਦੇ ਨੇ। ਸ਼ੱਕਾ ਇੱਕ, ਇਹ 6 ਸ਼ਬਦ ਸਨ ਸਾਧ ਸੰਗਤ, ਇਸ ਲਈ ਇਹ ਛੱਕਾ ਜਿਹੜਾ ਹੈ ਨਾ, ਇੱਥੇ ਲਿਖਿਆ ਹੈ ਮਹਾਰਾਜ ਨੇ, ਇਹ ਇੱਕ ਛੱਕਾ 6 ਸ਼ਬਦ ਨੇ, ਅਤੇ 6 ਸ਼ਬਦਾਂ ਦਾ ਇੱਕ ਛੱਕਾ ਸਤਿਗੁਰਾਂ ਨੇ ਉਚਾਰਨ ਕੀਤਾ ਹੈ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਇਹ ਮੁਬਾਰਕ ਬਚਨ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤੇ। ਗੁਰੂ ਕੇ ਪਾਵਨ ਬਚਨ ਹਿਰਦੇ 'ਚ ਵਸਣ। ਬੇਅੰਤ ਭੁੱਲਾਂ ਦੀ ਮੁਆਫ਼ੀ ਦੇਹੋ ਸੱਜਣ ਅਸੀਂ ਸੜੀਆਂ ਜੋ ਹੋਇਆ ਸਾਹਿਬ ਸੁਮੇਲ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ, ਸੋ ਭਾਈ ਸੋ ਮੇਰਾ ਵੀਰ, ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ, ਲੈ ਸਤਿਗੁਰ ਕੀ ਮਤ ਧੀਰ, ਜਨ ਨਾਨਕ ਕੀ ਹਰ ਆਸ ਪੁਜਾਵੋ, ਹਰ ਦਰਸ਼ਨ ਸ਼ਾਂਤ ਸਰੀਰ, ਸ਼ੱਕਾ ਇੱਕ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।